दीपक जी ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਰ ਦੀਪਕ ਜੀ, ਕੱਲ੍ਹ ਜਿਹੜੀ ਤੁਸੀਂ ਗੱਲ ਦੱਸਦੇ ਸੀ, ਹੁਣ ਉਹਦੇ ਨਾਲ ਸੰਬੰਧਿਤ ਕੁਝ ਪੁਸ਼ਟੀਆਂ ਹੋਣੀਆਂ ਸ਼ੁਰੂ ਹੋ ਗਈਆਂ ਹੋਈਆਂ ਨੇ। ਸੁਖਬੀਰ ਬਾਦਲ ਨੂੰ ਪ੍ਰਧਾਨਗੀ 12 ਤਰੀਕ ਨੂੰ ਸੌਂਪੀ ਜਾਏਗੀ ਅਤੇ ਤਾਜਪੋਸ਼ੀ 13 ਅਪ੍ਰੈਲ ਨੂੰ ਹੋਏਗੀ। ਕੱਲ੍ਹ ਤੁਸੀਂ ਇਹੋ ਗੱਲ ਕੀਤੀ ਸੀ ਵੀ ਇੱਦਾਂ ਹੋ ਸਕਦਾ।
ਬਿਲਕੁਲ ਜੀ, ਇੱਦਾਂ ਹੀ ਹੋ ਰਿਹਾ। ਬਸ ਇਹੀ ਹੈ ਕਿ ਉਹ ਨਾਮ ਸੁਖਬੀਰ ਬਾਦਲ ਹੀ ਹੋਏਗਾ। ਵੈਸੇ ਤਾਂ ਇਹ ਗੱਲ 99.9% ਤੈਅ ਹੈ ਕਿ ਉਹ ਨਾਮ ਸੁਖਬੀਰ ਬਾਦਲ ਹੀ ਹੋਏਗਾ, ਪਰ ਇਹ ਤਰੀਕਾਂ ਜ਼ਰੂਰ ਤੈਅ ਕਰਕੇ ਅੱਜ ਐਲਾਨ ਕਰ ਦਿੱਤਾ ਹੈ ਅਕਾਲੀ ਦਲ ਬਾਦਲ ਧਿਰ ਵੱਲੋਂ ਕਿ ਜੀ 12 ਤਰੀਕ ਨੂੰ ਅਸੀਂ ਆਪਣਾ ਪ੍ਰਧਾਨ ਚੁਣ ਲਾਂਗੇ। ਸੋ 13 ਤਰੀਕ ਨੂੰ ਉਹਨਾਂ ਦੀ ਵੱਡੀ ਕਾਨਫਰੰਸ ਹੈ ਵਿਸਾਖੀ ਦੇ ਮੌਕੇ, ਜਿਹਦਾ ਮਤਲੋਦਨ ਪ੍ਰਧਾਨ ਦੀ ਤਾਜਪੋਸ਼ੀ ਹੋਏਗੀ। ਸੋ 99.9% ਤੈਅ ਹੈ ਜੀ ਕਿ ਇਹ ਉਹਦੇ ਲਈ ਸੁਖਬੀਰ ਸਿੰਘ ਬਾਦਲ ਹੀ ਹੋਣਗੇ। ਤੇ ਜਿਹੜਾ ਪੁਆਇੰਟ ਮਤਲਬ 1% ਦੇ ਆਪਾਂ ਗੱਲ ਵੀ ਕਰ ਰਹੇ ਹਾਂ, ਉਹਦੇ ਵਿੱਚ ਵੀ ਕਿਹਾ ਜਾ ਸਕਦਾ ਕਿ ਕੁਝ ਕਹਿੰਦੇ ਜੀ ਵਿਕਰਮ ਮਜੀਠੀਆ ਜਾਂ ਹਰਸਿਮਰਤ ਵੀ ਹੋ ਸਕਦੇ ਜਾਂ ਕੋਈ ਹੋਰ। ਵੈਸੇ ਜੇਕਰ ਕਿਸੇ ਹੋਰ ਨੂੰ ਪ੍ਰਧਾਨ ਬਣਾਉਣਾ ਹੁੰਦਾ, ਬਾਦਲ ਪਰਿਵਾਰ ਨੇ ਪ੍ਰਧਾਨਗੀ ਛੱਡਣੀ ਹੁੰਦੀ, ਸੁਖਬੀਰ ਬਾਦਲ ਨੇ ਲਾਂਭੇ ਹੋਣਾ ਹੁੰਦਾ, ਫਿਰ 2 ਦਸੰਬਰ ਵਾਲੇ ਫੈਸਲੇ ਹੁਬੂ ਮੰਨ ਲਏ ਹੁੰਦੇ, 7-ਮੈਂਬਰੀ ਕਮੇਟੀ ਕੰਮ ਕਰ ਰਹੀ ਹੁੰਦੀ, ਜਿਹੜਾ ਮਰਜ਼ੀ ਚੁਣਿਆ ਜਾਂਦਾ ਕੁਛ ਹੁੰਦਾ, ਹੈਨਾ, ਫਿਰ ਸੁਖਬੀਰ ਬਾਦਲ ਉਹਨਾਂ ਨੂੰ ਇੰਨੀ ਜਾਂ ਉਹਨਾਂ ਦੀ ਧਿਰ ਨੂੰ ਇੰਨੀ ਮੈਨੇਜਮੈਂਟ ਕਰਨ ਦੀ ਲੋੜ ਨਹੀਂ ਸੀ। ਸੋ ਜਿੰਨੀ ਮੈਨੇਜਮੈਂਟ ਕੀਤੀ ਹੈ, ਜੇਕਰ ਇਹ ਕਰਕੇ ਵੀ ਸੁਖਬੀਰ ਬਾਦਲ ਪ੍ਰਧਾਨ ਨਹੀਂ ਬਣਦੇ ਫਿਰ ਕੀ ਫਾਇਦਾ। ਹਾਂ, ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਸੀ
ਜੀ,
ਔਰ ਵਰਕਿੰਗ ਕਮੇਟੀ ਦੀ ਬੈਠਕ ਦੀ ਅਗਵਾਈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕੀਤੀ। ਅੱਜ ਉਹਨਾਂ ਨੇ ਆਪਣਾ ਸਮਾਨ ਬੰਨ ਲਿਆ, ਨਾਲ ਦੇ ਸਾਥੀਆਂ ਨੇ ਉਹਨਾਂ ਦਾ ਧੰਨਵਾਦ ਕਰਤਾ। ਸੋ ਇਹਦਾ ਮਤਲਬ ਉਹਨਾਂ ਦੀ ਤਾਂ ਪ੍ਰਧਾਨਗੀ ਵਾਲਾ ਪੀਰੀਅਡ ਮੁੱਕ ਗਿਆ, ਉਹ ਤਾਂ ਕਾਰਜਕਾਰੀ ਪ੍ਰਧਾਨ ਤੋਂ ਵਿਹਲੇ ਹੋ ਗਏ। ਤੇ ਨਾਲ ਹੀ ਤਰੀਕ ਦਾ ਐਲਾਨ ਹੋ ਗਿਆ ਕਿ 12 ਅਪ੍ਰੈਲ ਨੂੰ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਆਪਣੇ ਸਟੇਟ ਪੱਧਰੀ ਡੈਲੀਗੇਟਾਂ ਦਾ ਇਜਲਾਸ ਬੁਲਾਉਣ ਜਾ ਰਹੇ ਹਾਂ ਤੇ ਜਿਹਦੇ ਵਿੱਚੋਂ ਅਸੀਂ ਸਟੇਟ ਪ੍ਰਧਾਨ ਚੁਣਨਾ। ਸੋ ਇਸ ਪ੍ਰਕਿਰਿਆ 'ਚ ਅੱਗੇ ਵਧਣ ਦਾ ਮਤਲਬ ਇਹ ਹੈ ਕਿ ਹੁਣ ਉਦਣ ਚੋਣ ਹੋ ਜਾਣੀ ਹੈ। ਅਜੇ ਤੱਕ ਇਹ ਸਪਸ਼ਟ ਕੋਈ ਨਹੀਂ ਕੀਤਾ ਅਕਾਲੀ ਦਲ ਨੇ ਕਿ ਜਿਹੜੇ ਹੇਠਾਂ ਤੁਸੀਂ ਮੈਂਬਰ ਬਣਾਏ ਕਿ ਉਹਨਾਂ ਨੇ ਆਪਣੇ ਜ਼ਿਲ੍ਹੇ ਪੱਧਰ ਦੇ ਜਿਹੜੇ ਡੈਲੀਗੇਟ ਚੁਣੇ ਨੇ ਉਹਨਾਂ 'ਚ ਜ਼ਿਲ੍ਹੇ ਪ੍ਰਧਾਨ ਚੋਣ ਹੋਣਗੇ ਕਿ ਉਹ ਜ਼ਿਲ੍ਹਾ ਪ੍ਰਧਾਨ ਅੱਗੇ ਆਪਣੇ ਆਪਣੇ ਡੈਲੀਗੇਟਾਂ ਨੂੰ ਫਿਰ ਸਟੇਟ ਪੱਧਰ 'ਤੇ ਭੇਜਣਗੇ, ਫਿਰ ਸਟੇਟ ਪੱਧਰ ਦੇ ਆਪਣੇ 'ਚੋਂ ਕਿਸੇ ਨੂੰ ਚੁਣਨਗੇ। ਸੋ ਜਾਂ ਫਿਰ ਇਹੋ ਹੀ ਵਰਤਾਰਾ ਜਿਹਦਾ ਆਪਾਂ ਗੱਲ ਕਰ ਰਹੇ ਸੀ, ਗੱਲ ਉੱਧਰ ਨੂੰ ਹੀ ਜਾ ਰਹੀ ਆ ਕਿ ਪ੍ਰਧਾਨ ਸਿੱਧਾ ਚੁਣ ਲੈਣਾ ਤੇ ਬਾਅਦ 'ਚੋਂ ਸਾਰੇ ਅਧਿਕਾਰ ਪ੍ਰਧਾਨ ਨੂੰ ਦੇ ਦੇਣੇ ਕਿ ਹੁਣ ਪ੍ਰਧਾਨ ਜੀ ਬਾਕੀ ਸਾਰੀ ਚੋਣ ਤੁਸੀਂ ਕਰ ਲਓ। ਸੋ ਇਸ ਪ੍ਰਕਿਰਿਆ ਵੱਲ ਜਿਸ ਤਰ੍ਹਾਂ ਵਧਿਆ ਜਾ ਰਿਹਾ ਉਹ ਤੈਅ ਆ ਜੀ। ਹੁਣ 12 ਤਰੀਕ ਨੂੰ ਜੇਕਰ ਸੁਖਬੀਰ ਬਾਦਲ ਪ੍ਰਧਾਨ ਬਣਦੇ ਨੇ ਤੇ ਉਹ ਤੋਂ ਬਾਅਦ 13 ਤਰੀਕ ਨੂੰ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਹਰ ਬਰੇ ਜਿਸ ਤਰ੍ਹਾਂ ਦਾ ਧਾਰਮਿਕ ਆਯੋਜਨ ਹੁੰਦਾ ਤੇ ਉਸ ਮੌਕੇ ਉੱਤੇ ਰਾਜਨੀਤਿਕ ਧਿਰਾਂ ਆਪਣੀਆਂ ਕਾਨਫਰੰਸ ਕਰਨਗੀਆਂ, ਜਿਹਦੇ ਵਿੱਚੋਂ ਤੈਅ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਰਨੀ ਹੈ, ਬਾਦਲ ਧਿਰ ਨੇ, ਇਹ ਵੀ ਤੈਅ ਹੈ ਕਿ ਬਹੁਜਨ ਸਮਾਜ ਪਾਰਟੀ ਵੀ ਕਰਨ ਜਾ ਰਹੀ ਹੈ, ਅਕਾਲੀ ਦਲ ਅੰਮ੍ਰਿਤਸਰ ਵੀ ਕਰਦਾ ਹੈ, ਤੇ ਇੱਥੋਂ ਤੱਕ ਕਿ ਇਸ ਵਾਰ ਲੱਖਾ ਸਧਾਣਾ ਹੋਰੀ ਵੀ ਆਪਣੀ ਸਟੇਜ ਲਾਉਣਗੇ, ਹੋ ਸਕਦਾ ਅੰਮ੍ਰਿਤਪਾਲ ਹੋਣਾ ਵਾਲੀ ਧਿਰ ਵੀ ਆਪਣੀ ਸਟੇਜ ਲਾਵੇ, ਤੇ ਇਹ ਵੀ ਹੋ ਸਕਦਾ ਕਿ 5-ਮੈਂਬਰੀ ਕਮੇਟੀ ਵੀ ਆਪਣੀ ਸਟੇਜ ਲਾਵੇ। ਸੋ ਇਸ ਲਈ ਉਸ ਦਿਨ ਅਕਾਲੀ ਦਲ ਬਾਦਲ ਧਿਰ ਨੇ ਸ਼ਕਤੀ ਪ੍ਰਦਰਸ਼ਨ ਵੀ ਕਰਨਾ
ਜੀ,
ਤੇ ਆਪਣੇ ਨਵੇਂ ਮਹਾਂਦਰੇ ਨਾਲ ਸਾਹਮਣੇ ਵੀ ਆਉਣਾ, ਨਵੇਂ ਤਰੀਕੇ ਨਾਲ ਸਾਹਮਣੇ। ਮਤਲਬ ਨਵਾਂ ਤਰੀਕੇ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਕੁੜਤਾ ਪਜਾਮਾ ਉਦਾਂ ਨਵਾਂ ਪਾ ਲਓ, ਹੈਨਾ, ਪੱਗ ਨਵੀਂ ਬੰਨ ਲਓ, ਹੈਨਾ, ਜਾਂ ਮਤਲਬ ਕਿ 5-4 ਗੱਲਾਂ ਨਵੀਆਂ ਕਰ ਲਓ। ਅਸਲ 'ਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਏਜੰਡਾ ਕਲੀਅਰ ਕਰਨਾ ਪੈਣਾ
ਜੀ।
ਹੁਣ ਜੇਕਰ ਤੁਸੀਂ ਅੱਜ ਤੋਂ ਇਹ ਗੱਲ ਸ਼ੁਰੂ ਕਰੋਗੇ ਤਾਂ ਤੁਸੀਂ 227 ਲਈ ਮੈਦਾਨ 'ਚ ਨਵੇਂ ਸਿਰੇ ਤੋਂ ਆ ਰਹੇ ਹੋ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਆਪਣੀ ਲਾਈਨ ਕਲੀਅਰ ਕਰਨੀ ਪੈਣੀ ਕਿ ਤੁਸੀਂ ਕੀ ਪੰਥਕ ਏਜੰਡੇ 'ਤੇ ਪਰਤਣਾ, ਕੀ ਪੰਜਾਬ ਦੇ ਖੇਤਰੀ ਏਜੰਡੇ 'ਤੇ ਪਰਤਣਾ, ਕਿਉਂਕਿ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਚੁਣਨਾ ਇਜਲਾਸ ਲਈ ਹੈ, ਨਾ ਕਿ ਨਹੀਂ ਤਾਂ ਫਿਰ ਇਹ ਆਪਣੇ ਚੰਡੀਗੜ੍ਹ ਦੇ ਆਪਣੇ ਅਕਾਲੀ ਦਲ ਦੇ ਦਫ਼ਤਰ 'ਚ ਵੀ ਕਰ ਸਕਦੇ ਸੀ
ਜੀ,
ਕਿਸੇ ਹੋਰ ਆਡੀਟੋਰੀਅਮ 'ਚ ਵੀ ਕਰ ਸਕਦੇ ਸੀ। ਸੋ ਤੇਜਾ ਸਿੰਘ ਸਮੁੰਦਰੀ ਹਾਲ ਦਾ ਚੁਣਨਾ, ਇਹਦਾ ਮਤਲਬ ਕੀ ਅਕਾਲੀ ਦਲ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਜੇ ਹੁਣ ਪੰਥਕ ਰਵਾਇਤ ਦੇ ਉੱਤੇ ਪੰਜਾਬ ਦੇ ਸਿਧਾਂਤਕ ਰਵਾਇਤ ਦੇ ਉੱਤੇ ਪਰਤ ਰਹੇ ਹਾਂ, ਜਾਂ ਉਹ ਇਹ ਦੱਸਣਾ ਚਾਹੁੰਦਾ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਸਾਡੀ ਉਹ ਹੈ, ਇਸ ਲਈ ਅਸੀਂ ਇੱਥੇ ਕਰਾਂਗੇ ਲੰਗਰ ਪਾਣੀ ਦਾ ਪ੍ਰਬੰਧ, ਆਪ ਹੀ ਹੋ ਜਾਣਾ ਸਾਰਾ ਕੁਛ। ਸੋ ਕੀ ਇਹ ਸੁਨੇਹਾ? ਹਾਂ, ਜਿਸ ਦਿਨ ਤੱਕ ਇਹ ਪ੍ਰਕਿਰਿਆ ਨਹੀਂ ਸਿਰੇ ਚੜੀ ਸੀ ਉਸ ਦਿਨ ਤੱਕ ਬਾਦਲ ਧਿਰ ਨੂੰ ਫਿਕਰ ਰਹਿੰਦਾ ਸੀ ਕਿ 5-ਮੈਂਬਰੀ ਕਮੇਟੀ ਕੀ ਕਰ ਰਹੀ ਹੈ ਜੀ, ਕਿੰਨੀ ਭਰਤੀ ਹੋ ਗਈ ਜੀ, ਦੂਸਰੇ ਦਲ ਵਾਲੇ ਕੀ ਕਰਨਗੇ। ਪਰ ਹੁਣ ਜਿਸ ਤਰ੍ਹਾਂ ਇਹ ਸਾਰਾ ਕੁਛ 2 ਤਰੀਕ ਵਾਲੇ ਫੈਸਲੇ ਇੱਕ ਪਾਸੇ ਛੱਡ ਕੇ ਬਾਕੀ ਸਾਰੇ ਗੱਲਾਂ ਜੋ ਇਹਨਾਂ ਦੇ ਸਵਾਲ ਖੜੇ ਸੀ ਉਹ ਸਾਰੇ ਸਵਾਲ ਇੱਕ ਪਾਸੇ ਛੱਡ ਕੇ ਹੁਣ ਚੋਣ ਪ੍ਰਕਿਰਿਆ ਰਾਹੀਂ ਉਹ ਤੋਂ ਬਾਅਦ ਆਪਣੀ ਟੀਮ ਚੁਣ ਕੇ ਵੱਡੀ ਕਾਨਫਰੰਸ ਰਾਹੀਂ ਸਾਹਮਣੇ ਆਉਣ ਜਾ ਰਹੇ ਨੇ। ਹੁਣ ਫਿਕਰ ਦੀ ਵਾਰੀ ਦੂਜੇ ਤਰ੍ਹਾਂ ਦੀ ਹੋਏਗੀ
ਜੀ,
ਕਿਉਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਮਤਲਬ ਕਿ ਵਿਜੇ ਜੀ, ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਕੋਲ ਅੱਜ ਵੀ ਪਿੰਡਾਂ 'ਚ ਵਰਕਰ ਹੈਗੇ, ਅੱਜ ਵੀ ਪਿੰਡਾਂ 'ਚ ਆਪਣੇ ਡੈਲੀਗੇਟ ਹੈਗੇ, ਅੱਜ ਵੀ ਆਪਣੇ ਸਮਰਥਕ ਹੈਗੇ। ਹਾਂ, ਉਹ ਨਿਰਾਸ਼ ਤੇ ਨਿਰਾਸ਼ ਆਪਣੇ ਸਮਰਥਕਾਂ ਨੂੰ ਕੀ ਸੁਖਬੀਰ ਬਾਦਲ ਦੇ ਨਾਂ ਤੇ ਫਿਰ ਘਰਾਂ 'ਚੋਂ ਕੱਢ ਸਕੇਗਾ ਕਿ ਨਹੀਂ ਕੱਢ ਸਕੇਗਾ, ਇਹ ਚੁਣੌਤੀ ਹੈਗੀ ਆ ਉਹਨਾਂ ਦੀ। ਪਰ ਇਹਦਾ ਮਤਲਬ ਇਹ ਵੀ ਨੀਗਾ ਕਿ ਉਹ ਇਕੱਠ ਵੀ ਨਹੀਂ ਕਰ ਸਕਣਗੇ, ਚਾਹੇ ਉਹ ਮੈਨੇਜਮੈਂਟ ਨਾਲ ਇਕੱਠ ਕਰਨ, ਉਹਦੇ ਨਾਲ ਵੱਡਾ ਇਕੱਠ ਕਰਨਗੇ, ਪਰ ਇਹ ਹੁਣ ਨਿਤਾਰਾ ਹੋਣਾ ਅਜੇ ਬਾਕੀ ਹੈ। ਇੱਕ ਪਾਸੇ ਕਹਿੰਦੇ ਜੀ ਆਪਣੇ ਆਪ ਲੋਕ ਪਰਚੀਆਂ ਕਟਾਉਣ ਆ ਰਹੇ ਨੇ, ਇੱਕ ਪਾਸੇ ਬੱਸਾਂ ਭੇਜ ਘਟੋਏ ਜਾਣੇ ਨੇ। ਸੋ ਫਿਰ ਵੀ ਸਭ ਦੀਆਂ ਨਜ਼ਰਾਂ ਹੁਣ ਪਹਿਲਾਂ 12 ਤਰੀਕ ਨੂੰ ਇਜਲਾਸ 'ਤੇ, ਫਿਰ 13 ਤਰੀਕ ਨੂੰ ਤਾਜਪੋਸ਼ੀ ਸਮਾਗਮ 'ਤੇ ਲੱਗ ਗਈਆਂ।
ਅੱਛਾ, ਜਿਹੜੇ ਸਾਬਕਾ ਜਥੇਦਾਰ ਨੇ ਜੀ ਗਿਆਨੀ ਇਕਬਾਲ ਸਿੰਘ, ਉਹਨਾਂ ਨੂੰ ਤਲਬ ਕੀਤਾ ਗਿਆ, ਕੀ ਰੀਜ਼ਨ ਆ ਜੀ?
ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਸੀ। ਆਪਾਂ ਕੱਲ੍ਹ ਗੱਲ ਕਰਕੇ ਹਟੇ ਹਾਂ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਦੀ ਅਗਵਾਈ 'ਚ ਪਲੇਠੀ ਬੈਠਕ ਹੋਣ ਜਾ ਰਹੀ ਆ। ਸੋ ਅੱਜ ਉਹ ਬੈਠਕ ਹੋਈ। ਹਾਂ, ਆਪਾਂ ਤਖ਼ਤਾਂ ਦੇ ਹਵਾਲੇ ਨਾਲ ਇਕੱਲੇ ਗੱਲ ਕੀਤੀ ਸੀ ਕਿ ਲੈ ਦੇ ਕੇ ਜਥੇਦਾਰ ਦੇ ਤੌਰ ਦੇ ਉੱਤੇ ਇਕੱਲੇ ਗਿਆਨੀ ਕੁਲਦੀਪ ਸਿੰਘ ਗੜਗਾਜੀ ਹੋਣਗੇ, ਬਾਕੀ ਪੰਜ ਸਿੰਘ ਸਾਹਿਬਾਨਾਂ ਦੇ ਵਿੱਚ ਚਾਰ ਸਿੰਘ ਸਾਹਿਬਾਨਾਂ ਦੀ ਭੂਮਿਕਾ ਹੈੱਡ ਗ੍ਰੰਥੀ ਸਾਹਿਬਾਨ ਨੇ ਨਿਭਾਈ ਹੈ। ਉਹ 'ਚ ਬਕਾਇਦਾ ਤੌਰ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਹੈ ਨਾ, ਮਤਲਬ ਕਿ ਉਹ ਸ਼ਾਮਿਲ ਸੀਗੇ, ਗਿਆਨੀ ਮਲਕੀਤ ਸਿੰਘ ਜੀ, ਇਸੇ ਤਰ੍ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਇਸੇ ਤਰ੍ਹਾਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ, ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਉਹ ਪੰਜ ਪਿਆਰਿਆਂ ਦੇ ਵਿੱਚੋਂ ਪਿਆਰੇ ਮੰਗਲ ਸਿੰਘ। ਸੋ ਇਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸੰਪੂਰਨ ਜਥੇਦਾਰ ਨੇ, ਉਹਨਾਂ ਦੇ ਨਾਲ ਚਾਰ ਇਹਨਾਂ ਨੇ ਸਿੰਘ ਸਾਹਿਬਾਨ ਵਜੋਂ ਸੇਵਾ ਨਿਭਾਈ, ਅਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋ ਗਈ। ਇਹਦੇ ਵਿੱਚ 8 ਮਤੇ ਆਏ, 5 ਮੈਂਬਰੀ ਕਮੇਟੀ ਦੇ ਸੰਬੰਧ 'ਚ ਕੋਈ ਮਤਾ ਨਹੀਂ ਆਇਆ, 2 ਜਿਹੜੇ ਅਸਤੀਫੇ ਪਏ ਸੀ ਉਹਨਾਂ ਦੇ ਸੰਬੰਧ 'ਚ ਕੋਈ ਮਤਾ ਨਹੀਂ ਆਇਆ। ਸੋ ਇਸ ਨੂੰ ਹੁਣ ਇਸ ਪਹਿਲੂ ਤੋਂ ਬਚਿਆ ਜਾ ਰਿਹਾ ਕਿ ਇੱਕ ਤਾਂ ਗਿਆਨੀ ਕੁਲਦੀਪ ਸਿੰਘ ਗੜਗਾਜੂਰੀ ਇਹ ਸੁਨੇਹਾ ਦੇਣਾ ਚਾਹੁੰਦੇ ਸੀਗੇ ਕਿ ਭਾਈ ਮੈਨੂੰ ਸਹਿਜੇ ਸਹਿਜੇ ਕੌਮ ਪ੍ਰਵਾਨ ਕਰੇ, ਮੈਂ ਤਾਂ ਪੰਥਕ ਮੁੱਦਿਆਂ ਤੇ ਕੰਮ ਕਰ ਰਿਹਾ। ਸੋ ਅੱਜ ਉਹਨਾਂ ਦਾ ਜਿਹੜਾ 8 ਮਤਿਆਂ 'ਚ ਸੁਨੇਹਾ ਸੀ ਉਹ ਬੜਾ ਉਸਾਰੂ ਸੀ, ਉਹ ਲੋਕ ਪੱਖੀ, ਕੌਮ ਪੱਖੀ ਹੈ ਨਾ, ਸੋ ਸਿੱਖ ਸਿਧਾਂਤਾਂ ਪੱਖੀ ਸੀਗਾ, ਤਾਂ ਕਿ ਉਹ ਇੱਕ ਰਾਹ ਮੋਕਲਾ ਕਰਨਾ ਚਾਹੁੰਦੇ ਨੇ। ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀਆਂ ਵੀ ਕਿ ਹੁਣ ਤਰੀਕਾਂ ਤੈਅ ਨੇ ਬਾਦਲ ਧਿਰ ਦੀਆਂ, 12 ਤੇ 13, ਉਹ ਤੋਂ ਪਹਿਲਾਂ ਨਵਾਂ ਕੋਈ ਝਮੇਲਾ ਨਹੀਂ ਉਹ ਚਾਹੁੰਦੇ। ਇਸ ਲਈ ਅਜੇ 5 ਮੈਂਬਰੀ ਕਮੇਟੀ ਨੂੰ ਕਰ ਲੈਣ ਦਿਓ, ਆਪਾਂ ਪ੍ਰਧਾਨਗੀ ਸਾਂਭ ਲਈਏ, ਫਿਰ ਆਪਾਂ ਇੱਧਰ ਇੱਕ ਨਵਾਂ ਛੇੜ ਲਾਂਗੇ। ਇਸ ਲਈ ਕਹਿੰਦੇ ਉਹ ਟਾਸਕ 'ਤੇ ਨਹੀਂ ਆਏ। ਹਾਂ, ਪਰ ਅੱਜ ਜਿਹੜੇ 8 ਮਤੇ ਪਏ ਉਹਨਾਂ 'ਚੋਂ ਕੁਝ ਮਤੇ ਸੀਗੇ ਕਿ ਜਿਹੜੇ ਸਿੱਖ ਪਰਿਵਾਰਾਂ ਨੇ ਵੱਡੀ ਭੂਮਿਕਾ ਨਿਭਾਈ ਆ, ਅਹਿਮ ਰੋਲ ਰਿਹਾ ਸਿੱਖੀ ਪ੍ਰਚਾਰ 'ਚ, ਉਹਦੇ ਲਈ ਉਹਨਾਂ ਦੇ ਸਨਮਾਨ ਕੀਤੇ ਜਾਣੇ ਨੇ। ਫਿਰ ਇੱਕ ਅਹਿਮ ਮਤਾ ਆਇਆ ਕਿ ਉਹਨਾਂ ਨੇ ਅਪੀਲ ਕੀਤੀ ਅੱਜ ਪੰਜ ਸਿੰਘ ਸਾਹਿਬਾਨ ਨੇ ਕਿ ਜਿਹੜੇ ਸਿੱਖ ਪਰਿਵਾਰ ਨੇ ਉਹ ਕਿਤੇ ਵੀ ਵੱਸਦੇ ਆ ਦੁਨੀਆਂ ਦੇ ਵਿੱਚ, ਉਹ ਸ਼ਾਮ ਨੂੰ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਜਵਾਕਾਂ ਦੇ ਨਾਲ ਸਿੱਖ ਇਤਿਹਾਸ ਦੀਆਂ ਸਾਖੀਆਂ ਪੜ੍ਹਨੀਆਂ ਮੁੜ ਕੇ ਸ਼ੁਰੂ ਕਰਨ, ਹੈ ਨਾ। ਫਿਰ ਇਸੇ ਤਰ੍ਹਾਂ ਇੱਕ ਮਤਾ ਆਇਆ ਕਿ ਪੰਜਾਬ 'ਚ ਜਿਹੜਾ ਖਾਸ ਕਰਕੇ ਜਿਹੜੇ ਭੋਗ ਹੁੰਦੇ ਨੇ ਅੰਤਿਮ ਅਰਦਾਸ ਵਾਲੇ, ਉਸ ਸਮੇਂ ਸਾਦੇ ਲੰਗਰ ਵੱਲ ਨੂੰ ਪਰਤਿਆ ਜਾਵੇ। ਹੈਂ, ਫਿਰ ਇਸੇ ਤਰ੍ਹਾਂ ਇੱਕ ਮਤਾ ਆਇਆ ਕਿ ਜੀ ਜਿਹੜੇ ਮਤਲਬ ਕਿ ਅੱਜ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਵਾਲੀ ਪ੍ਰਕਿਰਿਆ, ਉਹਦੇ ਲਈ ਜਿਹੜੇ ਵਿਦੇਸ਼ਾਂ 'ਚ ਜਾਂਦੇ ਨੇ ਰਾਗੀ ਜੱਥੇ, ਢਾਡੀ ਜੱਥੇ, ਬਾਰ ਜੱਥੇ, ਉਹ ਸਾਰਿਆਂ ਨੂੰ ਕਿ ਦੇਸ਼ਾਂ ਵਿਦੇਸ਼ਾਂ 'ਚ ਨਾ ਫਿਰੋ, ਭਾਈ ਪੰਜਾਬ 'ਚ ਆ ਕੇ 10-10 ਪਿੰਡ ਚੁਣੋ ਤੇ 4-4 ਮਹੀਨੇ ਇੱਥੇ ਵੀ ਲਓ, ਇਹ ਵੀ ਮਤਾ ਆਇਆ। ਇਹਦੇ ਵਿੱਚ ਇਹ ਮਤਾ ਆਇਆ ਕਿ ਜਿਹੜੇ ਗ੍ਰੰਥੀ ਸਿੰਘ, ਜਿਹੜੇ ਰਾਗੀ ਸਿੰਘ, ਜਿਹੜੇ ਸਹਾਇਕ ਸੇਵਾਦਾਰ ਪਿੰਡਾਂ 'ਚ, ਕਸਬਿਆਂ 'ਚ, ਗੁਰੂ ਘਰਾਂ 'ਚ ਰੋਲ ਨਿਭਾਉਂਦੇ ਨੇ, ਉਹਨਾਂ ਦੇ ਲਈ ਬਈ ਪਿੰਡਾਂ ਦੇ ਗੁਰਦੁਆਰੇ ਜਾਂ ਪਿੰਡ ਦੀਆਂ ਪੰਚਾਇਤਾਂ ਜਾਂ ਗੁਰਦੁਆਰਾ ਕਮੇਟੀਆਂ ਸਾਰਥਕ ਰੋਲ ਨਿਭਾਉਣ, ਤਾਂ ਕਿ ਉਹ ਵੀ ਇੱਕ ਚੰਗਾ ਜੀਵਨ ਜੀ ਸਕਣ, ਉਹਨਾਂ ਦੇ ਲਈ ਵੀ ਸਾਧਨ ਸੰਪੰਨ ਉਹ ਇਹੋ ਜਿਹੇ ਹੋਣੇ ਚਾਹੀਦੇ ਨੇ। ਸੋ ਇਸੇ ਤਰ੍ਹਾਂ ਦੇ ਮਤਿਆਂ ਵਿੱਚ ਇੱਕ ਮਤਾ ਇਹ ਵੀ ਆਇਆ ਕਿ ਖਾਲਸਾ ਪੰਥ ਦੀ ਸਥਾਪਨਾ ਜਿਹੜਾ ਏਜੰਡਾ ਹੀ ਸੀਗਾ, ਕਿ ਉਹਦੇ ਲਈ ਤਿਆਰੀਆਂ ਕਿਵੇਂ ਕਰਨੀਆਂ ਨੇ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਗਿਆਨੀ ਇਕਬਾਲ ਸਿੰਘ ਹੋਰੀ ਸਾਬਕਾ ਜਥੇਦਾਰ ਨੇ ਪਟਨਾ ਸਾਹਿਬ ਦੇ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ, ਉਹਨਾਂ ਦੇ ਪਹਿਲਾਂ ਵੀ ਖਾਸੇ ਵਿਵਾਦ ਸਾਹਮਣੇ ਆਏ ਸੀ, ਉਹਨਾਂ ਵਿਵਾਦਾਂ ਦੇ ਚੱਲਦਿਆਂ ਉਹਨਾਂ ਨੂੰ ਬਕਾਇਦਾ ਤੌਰ 'ਤੇ ਤਲਬ ਵੀ ਕੀਤਾ ਗਿਆ ਸੀ, ਅਤੇ ਉਹਨਾਂ ਨੇ ਗਲਤੀਆਂ ਦੀ ਤਨਖਾਹ ਵੀ ਲਵਾਈ ਸੀ, ਉਹ ਤਨਖਾਹ ਪੁਖਤ ਵੀ ਲਈ ਸੀ। ਪਰ ਹੁਣ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੇ ਵਿੱਚ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਵੀ ਤੁਹਾਡੇ, ਕਿਉਂਕਿ ਜਿਸ ਤਰ੍ਹਾਂ ਉਹ ਸਵਾਲ ਕਰਦੇ ਨੇ, ਬੋਲਦੇ ਨੇ, ਜਾਂ ਕਈ ਉਹਨਾਂ ਦੇ ਵਿਵਾਦ ਨੇ, ਸੋ ਵਰਨਾ ਕਹਿੰਦੇ ਤੁਹਾਡੀਆਂ ਬਹੁਤ ਸ਼ਿਕਾਇਤਾਂ ਨੇ ਜੀ, ਆ ਕੇ ਤੁਸੀਂ ਆਪਣੀ ਸਫਾਈ ਦਿਓ, ਤੇ ਜਦੋਂ ਤੱਕ ਤੁਹਾਡਾ ਇਹ ਮਸਲੇ ਦਾ ਹੱਲ ਨਹੀਂ ਹੁੰਦਾ, ਤੁਹਾਡੀ ਸਫਾਈ ਤੋਂ ਸਿੰਘ ਸਾਹਿਬਾਨ ਸੰਤੁਸ਼ਟ ਨਹੀਂ ਹੁੰਦੇ ਜਾਂ ਅਗੇਤੀ ਕੋਈ ਕਾਰਵਾਈ ਜੇ ਕਰਨੀ ਪਈ ਤਾਂ ਉਹ ਨਹੀਂ ਹੁੰਦੀ, ਤਦ ਤੱਕ ਗਿਆਨੀ ਇਕਬਾਲ ਸਿੰਘ ਹੋਰਾਂ ਦੇ ਸਾਬਕਾ ਜਥੇਦਾਰ ਉਹਨਾਂ ਦੇ ਪੰਥਕ ਸਰਗਰਮੀਆਂ ਵਿੱਚ ਸਮਾਗਮਾਂ ਵਿੱਚ ਸ਼ਮੂਲੀਅਤ ਤੇ ਰੋਕ ਲਾ ਦਿੱਤੀ ਗਈ ਹੈ। ਸੋ ਇਸ ਲਈ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਤਲਬ ਕੀਤਾ ਗਿਆ ਕਿ ਆ ਕੇ ਪੇਸ਼ ਹੋਵੋ। ਵੈਸੇ ਜਦੋਂ ਦੋ ਤਰੀਕ ਵਾਲੇ ਫੈਸਲੇ ਆਏ ਸੀ ਵਿਜੇ ਜੀ, ਉਹਨਾਂ 'ਚ ਉਹਨਾਂ ਜਥੇਦਾਰਾਂ ਨੂੰ ਵੀ ਤਲਬ ਕੀਤਾ ਗਿਆ ਸੀਗਾ ਕਿ ਉਹ ਵੀ ਜਿਨ੍ਹਾਂ ਨੇ ਚਿੱਠੀਆਂ ਲਿਖ ਕੇ ਭੇਜਤੀਆਂ ਸੀਗੀਆਂ ਕਿ ਜੀ ਸਾਡੀ ਆਹ ਸਫਾਈ ਹੈ, ਜਿਨ੍ਹਾਂ ਨੇ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਵਾਲਾ ਪਹਿਲੂ ਸੀਗਾ, ਸੋ ਉਹਨਾਂ ਤੋਂ ਵੀ ਸੰਤੁਸ਼ਟ ਨਹੀਂ ਸੀ। ਅਜੇ ਤੱਕ ਤਾਂ ਉਹ ਨਹੀਂ ਪੇਸ਼ ਹੋਏ ਜਾਂ ਆਏ ਜਾਂ ਮੁੜ ਕੇ ਬੁਲਾਏ ਗਏ, ਪਰ ਆ ਗਿਆਨੀ ਇਕਬਾਲ ਸਿੰਘ ਹੁਣ ਕਦੋਂ ਆਉਂਦੇ ਨੇ ਕੀ ਹੁੰਦੇ ਨੇ। ਸੋ ਇੱਕ ਤਰ੍ਹਾਂ ਨਾਲ ਅੱਜ ਸਹੀ ਰੂਪ 'ਚ ਬੈਠਕ ਦੇ ਰਾਹੀਂ ਗਿਆਨੀ ਇਕਬਾਲ, ਗਿਆਨੀ ਕੁਲਦੀਪ ਸਿੰਘ ਗੜਗੱਜ, ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਨੇ ਇੱਕ ਤਰ੍ਹਾਂ ਨਾਲ ਚਾਰਜ ਸੰਭਾਲ ਕੇ ਇਹ ਸੁਨੇਹਾ ਦਿੱਤਾ ਕਿ ਲਓ ਭਾਈ ਮੈਂ ਇਸ ਪ੍ਰਕਿਰਿਆ ਤਹਿਤ ਹੁਣ ਬੈਠਕ ਪ੍ਰਕਿਰਿਆ ਵੀ ਆਰੰਭ ਕਰ ਲਈ ਹੈ।
ਦੀਪਕ ਜੀ, ਜਲੰਧਰ 'ਚ ਬੀਜੇਪੀ ਦੇ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਜਾਂ ਉੱਥੇ ਗ੍ਰਨੇਡ ਅਟੈਕ ਹੋਇਆ ਜੀ। ਇਹ ਪਿਛਲੇ ਸਮੇਂ ਦੇ ਵਿੱਚ ਪੰਜਾਬ 'ਚ ਜਿਸ ਹਿਸਾਬ ਨਾਲ ਗ੍ਰਨੇਡ ਅਟੈਕ ਹੁੰਦੇ ਜਾ ਰਹੇ ਨੇ, ਇੱਕ ਦਰਜਨ ਤੋਂ ਵੱਧ ਜਿਹੇ ਹਮਲੇ ਹੋ ਚੁੱਕੇ ਨੇ, ਕੁਝ ਪਤਾ ਲੱਗਾ ਇਹਦੇ ਪਿੱਛੇ ਕਿਹਦਾ ਹੱਥ ਹੈ? ਅਤੇ ਇਸ ਸਾਰੇ ਮਾਮਲੇ ਦੇ ਵਿੱਚੋਂ ਸਿਆਸਤ ਵੀ ਲੱਭੀ ਜਾ ਰਹੀ ਹੈ, ਕੀ ਚੱਲ ਰਿਹਾ ਜੀ, ਦੱਸਿਓ ਸਾਰੀ ਅਪਡੇਟ।
ਬਿਲਕੁਲ ਜੀ, ਕੱਲ੍ਹ ਦੇਰ ਰਾਤ ਦੀ ਘਟਨਾ ਹੈ ਅਤੇ ਜਿਸ ਤਰ੍ਹਾਂ ਇਹ ਧਮਾਕਾ ਹੋਇਆ, ਖੁਦ ਮਨੋਰੰਜਨ ਕਾਲੀਆ ਹੋਰਾਂ ਨੇ ਵੀ ਕਿਹਾ ਕਿ ਧਮਾਕੇ ਦੀ ਆਵਾਜ਼ ਜ਼ਰੂਰ ਅਸੀਂ ਸੁਣੀ, ਸਾਨੂੰ ਲੱਗਿਆ ਕਿ ਜਾਂ ਤਾਂ ਅਸਮਾਨ 'ਚ ਜਿਵੇਂ ਕਈ ਵਾਰ ਆਵਾਜ਼ ਆਉਂਦੀ ਹੁੰਦੀ ਉਹ ਨਾ ਹੋਵੇ, ਜਾਂ ਕਹਿੰਦੇ ਬਾਹਰ ਕੋਈ ਟਰਾਂਸਫਾਰਮ ਉੱਡਿਆ ਹੋਊਗਾ, ਕੁਛ ਹੋਊਗਾ, ਅਤੇ ਅਸੀਂ ਕਹਿੰਦੇ ਆਰਾਮ ਨਾਲ ਪੈ ਗਏ। ਉਹ ਤਾਂ ਬਾਅਦ 'ਚੋਂ ਪਤਾ ਲੱਗਿਆ ਕਿ ਭਾਈ ਸਾਡੀ ਸਾਰਾ ਕੁਝ ਭੰਨ ਤੋੜ ਹੋ ਗਈ, ਸਾਡੇ ਹੀ ਅਟੈਕ ਹੋਇਆ। ਅਤੇ ਉਸ ਤੋਂ ਬਾਅਦ ਫਿਰ ਉਹ ਵੀਡੀਓਗ੍ਰਾਫੀ ਰਾਹੀਂ ਪਤਾ ਲੱਗ ਗਿਆ ਜੀ, ਕਿਆ ਇੱਕ ਲੰਘ ਕੇ ਗਿਆ ਥ੍ਰੀ ਵੀਲਰ ਦਾ ਜਿਹੜਾ ਹੁੰਦਾ ਅੱਜ ਕੱਲ੍ਹ, ਹੈ ਨਾ, ਬਿਜਲੀ ਵਾਲਾ ਆਟੋ ਰਿਕਸ਼ਾ ਜਾ, ਕਿ ਉਹਦੇ ਰਾਹੀਂ ਚੱਲਦੇ ਜੋ ਸਿੱਟ ਕੇ ਗਏ ਨੇ ਜੀ। ਫਿਰ ਪੁਲਿਸ ਕਹਿੰਦੀ ਲਓ ਜੀ ਅਸੀਂ ਮਤਲਬ 24 ਘੰਟੇ ਵੀ ਨਹੀਂ ਬੀਤਣ ਦਿੱਤੇ, ਅਸੀਂ ਮਸਲਾ ਹੱਲ ਵੀ ਕਰਤਾ, ਅਸੀਂ ਦੋ ਬੰਦੇ ਫੜ ਲਏ, ਹੈ ਨਾ। ਤੇ ਇਹ ਕਮਾਲ ਦਾ ਇਹਦੇ ਵਿੱਚ ਵਿਜੇ ਜੀ ਦੇਖਣ ਨੂੰ ਮਿਲਿਆ ਕਿ ਇੱਕ ਪਾਸੇ ਤਾਂ ਉਹਨਾਂ ਦੇ ਨਾਮ ਉਜਾਗਰ ਕਰਦਿਆਂ ਹੋਇਆਂ ਪੁਲਿਸ ਕਹਿੰਦੀ ਆ ਵੀ ਇਹ ਮੁਸਲਮਾਨ ਭਾਈਚਾਰੇ ਚੋਂ ਆਉਂਦੇ ਨੇ, ਹੈ ਨਾ, ਇਹਨਾਂ ਦੇ ਨਾਮ ਉਸ ਉਹ ਨੇ। ਦੂਸਰੇ ਪਾਸੇ ਕਹਿੰਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਇਹਨਾਂ ਦਾ ਸੰਬੰਧ ਹੈ, ਤੀਏ ਪਾਸੇ ਕਹਿੰਦੇ ਖਾਲਿਸਤਾਨੀ ਗੈਂਗ ਨਾਲ ਵੀ, ਇਹਨਾਂ ਦਾ ਗਰੁੱਪ ਨਾਲ ਵੀ, ਸੰਗਠਨ ਨਾਲ ਵੀ ਸੰਬੰਧ ਹੈ। ਸੋ ਤੇ ਇਹ ਸਾਰੀ ਕੜੀ ਨੂੰ ਜੋੜ ਕੇ ਫਿਰ ਲੀਡਰਾਂ ਦੀ ਲਾਈਨ ਲੱਗੀ ਹੋਈ ਸੀ, ਜਿਹੜੇ ਅੱਜ ਹਾਲ ਚਾਲ ਪੁੱਛਣ ਆ ਰਹੇ ਸੀ ਮਨੋਰੰਜਨ ਕਾਲੀਆ ਹੋਰਾਂ ਦਾ, ਕਿ ਕਾਂਗਰਸ ਦੇ ਲੀਡਰ, ਕੀ ਭਾਜਪਾ ਦੇ ਲੀਡਰ, ਖਾਸ ਕਰ ਵੱਡੀ ਗਿਣਤੀ 'ਚ ਭਾਜਪਾ ਵਾਲੇ, ਪੰਜਾਬ ਤਾਂ ਛੱਡੋ, ਹਰਿਆਣੇ ਦੇ ਮੁੱਖ ਮੰਤਰੀ ਤੱਕ ਪਹੁੰਚੇ ਨੇ, ਹੈ ਨਾ, ਪੰਜਾਬ ਦੇ ਪ੍ਰਧਾਨ ਤੱਕ ਸਿੰਘ ਜਾਖੜਹੋਰੀ ਗਏ ਨੇ, ਹੈ ਨਾ, ਤੇ ਕਾਂਗਰਸ ਦੇ ਸਾਬਕਾ ਸਪੀਕਰ ਰਹੇ ਨੇ ਜਿਹੜੇ, ਉਹ ਸਵੇਰੇ ਪਹੁੰਚ ਗਏ। ਸੋ ਲੀਡਰ ਲਗਾਤਾਰ ਜਾ ਰਹੇ ਨੇ, ਉਹ ਸਾਰੇ ਬਿੱਟੂ ਹੋਰੀ ਬਿਆਨ ਜਿਹਦਾ ਮਰਜ਼ੀ ਸੁਣ ਲਓ, ਕਹਿੰਦੇ ਜੀ ਇਹਦੇ ਨਾਲ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਹੈ। ਭਾਈ ਭਾਜਪਾ ਦੇ ਲੀਡਰ ਦੇ ਘਰੇ ਜੇ ਇੱਕ ਗ੍ਰਨੇਡ ਸੁੱਟਿਆ ਗਿਆ, ਇਹਦੇ ਨਾਲ ਸਾਂਝ ਟੁੱਟਣ ਵਾਲਾ ਵਰਤਾਰਾ ਕਿੱਥੋਂ ਗਿਆ? ਇਹ ਤੋਂ ਪਹਿਲਾਂ ਜਿਹੜੇ 16-17 ਗ੍ਰਨੇਡ ਗਿਰੇ ਨੇ ਉਹ ਸਾਰੇ ਥਾਣਿਆਂ 'ਚ ਗਿਰੇ ਨੇ। ਇਹ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਸਾਜਿਸ਼ ਤਾਂ ਨਜ਼ਰ ਆਉਂਦੀ ਆ, ਪਰ ਹਰ ਚੀਜ਼ ਨੂੰ ਜਦੇ ਮਤਲਬ ਰਾਜਨੀਤਿਕ ਰੰਗਤ ਦੇਖ ਕੇ, ਕਿ ਵੋਟਾਂ ਸਾਰੀਆਂ ਸ਼ਹਿਰੀ ਵਰਗ ਦੀਆਂ, ਹਿੰਦੂ ਵਰਗ ਦੀਆਂ, ਵਪਾਰੀ ਵਰਗ ਦੀਆਂ ਇਕੱਠੀਆਂ ਕਰ ਲਈਏ, ਇਹ ਕਵਾਇਦ ਜਦੋਂ ਜਿੱਦਾਂ ਹੀ ਸ਼ੁਰੂ ਹੋ ਜਾਂਦੀ ਹੈ ਨਾ, ਫਿਰ ਉਹ 'ਚੋਂ ਰਾਜਨੀਤਿਕ ਤੁਹਾਨੂੰ ਮੁਸਕ ਆਉਣੀ ਆਉਣੀ ਆ।
ਜੀ,
ਸੋ ਘਟਨਾ ਮੱਧਭਾਗੀ ਹੈ, ਉਹ ਚਾਹੇ ਮਨੋਰੰਜਨ ਕਾਲੀਆ ਦੇ ਘਰੇ ਹੋਵੇ, ਚਾਹੇ ਥਾਣੇ ਦੇ ਹੋਵੇ, ਚਾਹੇ ਕਿਸੇ ਹੋਰ ਧਿਰ ਦੇ ਵਿਅਕਤੀ ਦੇ ਘਰੇ ਹੋਵੇ, ਇਹਦੇ ਲਈ ਪੰਜਾਬ ਪੁਲਿਸ, ਪੰਜਾਬ ਦੀਆਂ ਸੁਰੱਖਿਆ ਏਜੰਸੀਆਂ, ਕੇਂਦਰੀ ਸੁਰੱਖਿਆ ਦਸਤੇ, ਜਿਹੜੇ ਕਹਿੰਦੇ ਨੇ ਕਿ ਦੂਜੇ ਗਵਾਂਢੀ ਹੱਦ ਪਾਰ ਤੋਂ, ਸਰਹੱਦ ਪਾਰ ਤੋਂ ਆਉਂਦਾ, ਉਹ ਦਸਤੇ ਜਿਹੜੇ ਸਰਹੱਦਾਂ 'ਤੇ ਤੈਨਾਤ ਨੇ ਉਹ, ਤੇ ਬਤੌਰ ਪੰਜਾਬ ਸਰਕਾਰ ਤੇ ਗ੍ਰਹਿ ਮੰਤਰੀ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮਤਲਬ ਜੇ ਪਿਛਲੇ 7 ਕੁ ਮਹੀਨਿਆਂ ਦੇ ਦਰਮਿਆਨ ਹੀ ਆਪਾਂ ਗੱਲ ਕਰੀਏ, ਹੈ ਨਾ, ਤੇ 17 ਤੋਂ 18 ਹਮਲੇ ਹੋ ਜਾਣ, ਸਤੰਬਰ ਤੋਂ ਸ਼ੁਰੂ ਹੋਏ ਨੇ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਇਹ 7 ਕੁ ਮਹੀਨਿਆਂ 'ਚ, ਅਪ੍ਰੈਲ ਅਜੇ ਚੜ੍ਹਿਆ ਹੀ ਆ, ਤੇ 17-18 ਹਮਲੇ ਹੋ ਗਏ, ਇਹਦਾ ਮਤਲਬ ਕੌਣ ਜ਼ਿੰਮੇਵਾਰ? ਪਰ ਤੁਸੀਂ ਕਮਾਲ ਦਾ ਵਰਤਾਰਾ ਦੇਖੋ ਵਿਜੇ ਜੀ, ਕਿ ਥਾਣਿਆਂ ਤੇ ਹਮਲੇ ਸ਼ੁਰੂ ਹੋਏ ਤੇ ਹਦਾਇਤ ਕੀ ਆਈ ਕਿ ਵੀ ਕੁੰਡੀ ਲਾ ਕੇ ਸੋਇਆ ਕਰੋ ਰਾਤ ਨੂੰ ਥਾਣੇ ਦੀ ਅੰਦਰੋਂ, ਹੈ ਨਾ, ਥਾਣੇ ਨੂੰ ਜਾਲੀਆਂ ਲਾ ਦਿਓ ਆਲੇ ਦੁਆਲੇ, ਨੈੱਟ ਲਾ ਲਓ, ਹੈ ਕੈਮਰੇ ਲਾ ਲਓ, ਲਾਈਟਾਂ ਜਗਾ ਕੇ, ਮਤਲਬ ਜੇ ਥਾਣੇ ਵਾਲੇ ਹੀ ਸੁਰੱਖਿਅਤ ਨਹੀਂ ਗਏ ਤਾਂ ਪੰਜਾਬ ਨੂੰ ਕੀ ਸੁਰੱਖਿਅਤ ਰੱਖਣਗੇ? ਕੀ ਪੁਲਿਸ ਦਾ ਕੰਮ ਸਿਰਫ ਬੁਲਡੋਜ਼ਰ ਚਲਾਉਣਾ, ਹੈ ਨਾ, ਐਨਕਾਊਂਟਰ ਕਰਨਾ, ਹੈ ਨਾ, ਜਾਂ ਅੱਜ ਇੱਕ ਮੁੰਡਾ ਕੁੜੀ ਨੂੰ ਥੱਪੜੇ ਮਾਰ ਦਿਓ, ਹੈ ਨਾ, ਜਾਂ ਬਾਠ ਦੇ ਥੱਪੜ ਥੱਪੜਾਈ ਕਰ ਲਓ, ਸੋ ਕੀ ਇਹ ਕੰਮ ਰਹਿ ਗਿਆ ਪੁਲਿਸ ਦਾ?
ਜੀ,
ਸੋ ਇੱਥੇ ਨਲਾਇਕੀ ਨੂੰ ਆਪਣੀ ਨੂੰ ਲੁਕਾਉਣ ਦੇ ਲਈ ਹੁਣ ਇਸ ਨੂੰ ਇਹ ਰੰਗਤ ਦਿੱਤੀ ਜਾ ਰਹੀ ਹੈ, ਔਰ ਇਹਦੇ ਵਿੱਚੋਂ ਕੁਝ ਤਰ੍ਹਾਂ ਲੁਧਿਆਣਾ ਚੋਣ ਕੱਢਣ ਲੱਗ ਪਈਆਂ। ਤੇ ਕਦੇ ਕਦੇ ਇੰਝ ਲੱਗਦਾ ਕਿ ਜਿਵੇਂ ਸੱਤਾਧਾਰੀ ਧਿਰ ਕੇਜਰੀਵਾਲ ਦੀ ਗ੍ਰਿਫਤਾਰੀ ਬਚਾਉਣ ਦੇ ਲਈ ਭਾਜਪਾ ਲਈ ਆਪ ਹੀ ਮਾਹੌਲ ਬਣਾ ਕੇ ਦੇ ਰਹੀ ਹੋਵੇ ਕਿ ਜਾਣ ਦੋ ਉਧਰ ਨੂੰ ਗੱਲ ਜੇ ਜਾਂਦੀ ਹੈ, ਏਕਤਾ ਅਖੰਡਤਾ ਖੰਡਿਤ ਹੋ ਰਹੀ ਹੈ ਜੀ, ਭਾਈਚਾਰਕ ਸਾਂਝ ਟੁੱਟ ਰਹੀ ਹੈ ਜੀ, ਇਹ ਜਿਹਾ ਸੁਨੇਹਾ ਜੇ ਫੈਲਦਾ ਫੈਲਾ ਲਓ। ਸੋ ਕੀ ਕੇਜਰੀਵਾਲ ਨੂੰ ਜੇਲ੍ਹ ਤੋਂ ਬਚਾਉਣ ਦੇ ਲਈ ਪੰਜਾਬ ਨੂੰ ਦਾਅ ਤੇ ਲਾਇਆ ਜਾ ਰਿਹਾ, ਇਹ ਵੀ ਮੰਥਨ ਦਾ ਵਿਸ਼ਾ।
ਦੀਪਕ ਜੀ ਇਹ ਦੱਸਿਓ, ਜਿਹੜੀ ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ, ਜਿਹੜੀ ਸੋਸ਼ਲ ਮੀਡੀਆ 'ਤੇ ਬੜੀ ਪਾਪੂਲਰ ਹੋਈ ਸੀ, ਰੀਲਸ ਵਗੈਰਾ ਪਾ ਕੇ ਥਾਰ ਵਾਲੀ ਕਾਂਸਟੇਬਲ ਕਹਿੰਦੇ ਆ, ਹੁਣ ਡਰੱਗਸ ਵਾਲੇ ਮਾਮਲੇ ਦੇ ਵਿੱਚ ਹੈ ਨਾ, ਪਿਛਲੇ ਦਿਨਾਂ ਦੇ ਵਿੱਚ ਕਾਫੀ ਖਬਰ ਆਈ ਹੈ ਸਾਹਮਣੇ, ਇਸ ਤੋਂ ਪਹਿਲਾਂ ਵੀ ਕੀ 4 ਵਾਰੀ ਸਸਪੈਂਡ ਹੋ ਚੁੱਕੀ ਹੈ ਜੀ ਇਹ ਕਾਂਸਟੇਬਲ?
ਹਾਂ ਬਿਲਕੁਲ ਜੀ, ਅੱਜ ਕੱਲ੍ਹ ਚਰਚਾ 'ਚ ਵੱਧਦਾ ਹੈ ਜਾਂ ਉਹਦੀਆਂ ਪੁਰਾਣੀਆਂ ਪਾਈਆਂ ਹੋਈਆਂ ਸੋਸ਼ਲ ਮੀਡੀਆ 'ਤੇ ਵੀਡੀਓਜ਼ ਰੀਲਾਂ ਖੂਬ ਚੱਲ ਰਹੀਆਂ ਨੇ, ਹੈ ਨਾ। ਪਰ ਤੁਸੀਂ ਕਮਾਲ ਦੇਖੋ ਕਿ ਪੁਲਿਸ ਨੇ ਕਿਹਾ ਕਿ ਅਸੀਂ ਉਹਦੇ ਕੋਲੋਂ 17.71 ਗ੍ਰਾਮ ਹੈਰੋਇਨ ਫੜੀ ਆ, ਤੇ ਉਹਦੇ ਉੱਪਰ ਪਰਚਾ ਕੱਟ ਹੋ ਗਿਆ, ਰਿਮਾਂਡ ਲੈ ਪੇਸ਼ ਕਰ, ਅੱਜ ਫਿਰ ਹੈ ਨਾ ਸਾਰੀ ਪ੍ਰਕਿਰਿਆ ਚੱਲ ਰਹੀ ਆ। ਸੋ ਪਰ ਜਿਹੜੀ FIR ਲਿਖੀ ਆ ਨਾ ਵਿਜੇ ਜੀ, ਉਹਦੇ ਵਿੱਚ ਕਾਂਸਟੇਬਲ ਨਹੀਂ ਲਿਖਿਆ ਗਿਆ। ਸੋ ਉਹ ਤੇ ਇਹ ਵੀ FIR ਇਹ ਵੀ ਕਹਿੰਦੀ ਹੈ ਕਿ ਸਾਡਾ ਨਾਕਾ ਲੱਗਿਆ ਸੀਗਾ, ਇੱਕ ਕਾਲੀ ਥਾਰ ਆਈ ਸੀ ਤੇ ਸਾਨੂੰ ਨਾਕੇ ਨੂੰ ਦੇਖ ਕੇ ਉਹ ਪਿੱਛੇ ਹੀ ਰੁੱਗੀ ਤੇ ਇੱਕ ਨੌਜਵਾਨ ਕੁੜੀ ਉਤਰ ਕੇ ਥਾਰ 'ਚੋਂ ਭੱਜਣ ਦੀ ਕੋਸ਼ਿਸ਼ ਕਰਦੀ ਆ ਤੇ ਪੁਲਿਸ ਪਿੱਛਾ ਕਰਕੇ ਲੇਡੀ ਪੁਲਿਸ ਦੇ ਸਹਾਰੇ ਉਹਨੂੰ ਫੜ ਲੈਂਦੀ ਆ। ਸੋ ਇਹ FIR ਸਹੀ ਕਹਿੰਦੀ ਆ ਕਿ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਨਾਕੇ ਤੋਂ, ਹੈ ਨਾ। ਚਲੋ ਜੋ ਵੀ ਹੈ, ਉਹ ਤੋਂ ਬਾਅਦ ਉਹਦੇ ਕੋਲੋਂ 2 ਮੋਬਾਈਲ ਮਿਲੇ ਕਹਿੰਦੇ ਉਹਦੀ ਗੱਡੀ 'ਚੋਂ, ਹੈ, ਤੇ ਗੇਅਰ ਬਾਕਸ ਦੇ ਕੋਲੋਂ ਇੱਕ ਮਤਲਬ ਲਿਫਾਫੇ ਦੇ ਵਿੱਚੋਂ ਹੈਰੋਇਨ ਮਿਲ ਗਈ ਜਿਹੜੀ ਅਸੀਂ ਫੜ ਲਈ, ਉਹ ਤੋਂ ਬਾਅਦ ਘਰੋਂ ਵੀ ਉਹਦੇ 2 ਮੋਬਾਈਲ ਮਿਲ ਗਏ, ਇੱਕ ਲੈਪਟਾਪ ਮਿਲ ਗਿਆ, ਇਹ ਉਹ ਸਾਰਾ ਕੁਝ। ਤੇ ਚਲੋ ਉਹ ਕਾਰਵਾਈ ਤਾਂ ਹੋ ਗਈ, ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਇਹਦਾ ਪਿਛਲਾ ਸਾਰਾ ਪੁਲਿਸ ਰਿਕਾਰਡ ਲਗਭਗ ਅਜਿਹਾ ਰਿਹਾ ਕਿ ਡਿਊਟੀ ਪ੍ਰਤੀ ਕਦੇ ਵੀ ਸੁਹਿਰਦ ਨਹੀਂ ਰਹੀ ਹੈ। ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਸਿਕਿਉਰਿਟੀ 'ਚ ਵੀ ਇਹਦੀ ਡਿਊਟੀ ਲੱਗੀ ਸੀ।
ਅੱਛਾ ਜੀ।
ਤੇ 2 ਦਿਨਾਂ ਬਾਅਦ ਸਿਕਿਉਰਿਟੀ ਇੰਚਾਰਜ ਨੇ ਤੋਰਤਾ ਸੀ ਜਦੋਂ ਇਹਦੇ ਹਾਲਾਤ ਦੇਖੇ। ਉਹ ਕਹਿੰਦਾ ਵੀ ਇਹ ਸੀਰੀਅਸ ਨਹੀਂ ਸੀ, ਜ਼ਿੰਮੇਵਾਰ ਨਹੀਂ ਸੀ, ਸੋ ਇਸ ਲਈ ਮੈਂ ਇੰਨਾ ਕੇ ਜਾਣਦਾ ਕਿ ਆਈ ਸੀ ਤੇ ਮੈਂ ਇਹਨੂੰ ਡਿਊਟੀ ਠੀਕ ਕਰ ਦੇਣੀ, ਦੇਖਿਆ ਮੈਂ ਤੋਰਤਾ। ਪਰ ਇਹ ਤੋਂ ਬਿਨਾਂ 4 ਵਾਰ ਤੋਂ ਮੁਅੱਤਲ ਕੀਤੀ ਜਾ ਚੁੱਕੀ ਹੈ
ਜੀ।
ਮਤਲਬ ਪਹਿਲੀ ਵਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਹਿੰਦੇ ਜੀ 2014 ਦੇ ਵਿੱਚ VIP ਦੇ ਲਈ ਇਹਦੀ ਡਿਊਟੀ ਲੱਗੀ ਤੇ ਬੀਬੀ ਡਿਊਟੀ ਤੋਂ ਗਾਇਬ, ਲਾਂਭੇ ਆ, ਗੈਰ ਹਾਜ਼ਰ ਆ, ਤੇ ਨਤੀਜਾ ਫਿਰ ਵਿਭਾਗੀ ਕਾਰਵਾਈ ਹੋਈ ਤੇ ਮੁਅੱਤਲ ਹੋ ਗਈ
ਜੀ।
ਇਹੋ ਛੱਡੋ, 2019 ਦੀਆਂ ਲੋਕ ਸਭਾ ਚੋਣਾਂ 'ਚ ਇਹਦੀ ਬਕਾਇਦਾ ਮੌੜ ਖੇਤਰ ਦੇ ਵਿੱਚ ਡਿਊਟੀ ਲੱਗੀ ਤੇ ਡਿਊਟੀ ਤੇ ਆਈ ਹੋ ਨੀ, ਤੇ ਫਿਰ ਸ਼ਿਕਾਇਤ ਹੋਈ, ਫਿਰ ਵਿਭਾਗੀ ਕਾਰਵਾਈ 'ਚ ਮੁਅੱਤਲ ਹੋਈ, ਆਦਤ ਫਿਰ ਨਹੀਂ ਸੁਧਰੀ। ਤੀਜੀ ਵਾਰ ਫਿਰ ਇਹਦੇ ਪਰ NDPS ਐਕਟ ਤਹਿਤ ਮਾਮਲਾ ਦਰਜ ਹੋਇਆ
ਜੀ
ਪੁਲਿਸ ਥਾਣੇ 'ਚ, ਤੇ ਉਹਦੀ ਕਾਰਵਾਈ ਦੇ ਹੁੰਦਿਆਂ ਫਿਰ ਇਹਨੂੰ ਮੁਅੱਤਲ ਕੀਤਾ ਗਿਆ। ਫਿਰ ਇੱਕ ਇਹਨੂੰ ਨੋਟਿਸ ਜਾਣਾ ਸੀ, ਕੋਈ ਹੈੱਡ ਕਾਂਸਟੇਬਲ ਦਿਦਾਰ ਸਿੰਘ ਹੈ, ਉਹ ਜਦੋਂ ਨੋਟਿਸ ਦੇਣ ਗਿਆ, ਨੋਟਿਸ ਦਾ ਕੀ ਲੈਣਾ ਸੀ, ਉਹਦੇ ਨਾਲ ਬੱਸ ਲੁੱਕੀ ਤੇ ਉਤਰਿਆ ਜੀ। ਤੇ ਇਹੀ ਜਿਹੀ ਬੱਸ ਲੁੱਕੀ ਦਾ ਨਤੀਜਾ 4ਵੀਂ ਵਾਰ ਫਿਰ, ਇਹ 4 ਵਾਰ ਤਾਂ ਮੁਅੱਤਲ ਵਾਲਾ ਰਿਕਾਰਡ ਹੈ। ਇਹ ਤੋਂ ਬਿਨਾਂ ਮਤਲਬ ਜਿਹੜੀ ਪਹੁੰਚ ਅਪਰੋਚ, ਜਿਹਦੀ ਪਹੁੰਚ ਅਪਰੋਚ ਦੇ ਸਹਾਰੇ ਚਿੱਟਾ ਵਿਕ ਰਿਹਾ ਸੀ, ਤਾਂ ਉਹਦੀ ਪਹੁੰਚ ਅਪਰੋਚ ਦੇ ਸਹਾਰੇ ਕਿੰਨੀ ਵਾਰ ਮੁਅੱਤਲ ਹੋਣ ਤੋਂ ਬਚੀ ਹੋਣੀ, ਕਿੰਨੀ ਵਾਰ ਇਹ ਗੈਰ ਹਾਜ਼ਰੀ ਆਈ ਖੱਪੀ ਹੋਣੀ, ਹੈ ਨਾ, ਕਿੰਨੀ ਵਾਰ ਡਿਊਟੀ ਤੋਂ ਪਰੇ ਹੋ ਗਏ, ਬਈ ਜਿਹਨੂੰ ਕਾਰੋਬਾਰ ਚਲਾਉਣਾ ਫਿਰ ਡਿਊਟੀ ਥੋੜਾ ਕਰੂਗੀ ਅਗਲੀ। ਸੋ ਇਸ ਲਈ ਇਹ ਤਾਂ ਹੁਣ ਜਾਂਚ ਦਾ ਵਿਸ਼ਾ। ਹਾਂ, ਪੰਜਾਬ 'ਚ ਹੋ ਹੱਲਾ ਖੂਬ ਮੱਚ ਰਿਹਾ ਵਿਜੇ ਜੀ ਉਸ ਦਿਨ ਦਾ, ਕਿ ਇਹਦੇ ਘਰੇ ਬਲਡੋਜ਼ਰ ਕਿਉਂ ਨਹੀਂ ਗਿਆ, ਜਦੋਂ ਕਿ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਕਿ ਬਲਡੋਜ਼ਰ ਕਲਚਰ ਸਹੀ ਨਹੀਂ ਹੈ। ਆਮ ਜਨਤਾ ਨੂੰ ਵੀ ਇਸ ਗੱਲ ਤੇ ਚੌਕਸ ਰਹਿਣ ਦੀ ਲੋੜ ਹੈ ਕਿ ਜੇ ਅਸੀਂ ਇਹ ਕਵਾਂਗੇ ਇਹਦੇ ਕੰਨੀ ਨੂੰ ਵੀ ਭੇਜੋ, ਤਾਂ ਫਿਰ ਕਿਸੇ ਕੰਨੀ ਨੂੰ ਵੀ ਆਊਗਾ। ਸਵਾਲ ਤੇ ਕਿ ਇਹਦੇ ਤੇ ਵਿਭਾਗੀ ਕਾਰਵਾਈ ਹੋਵੇ, ਇਹਦਾ ਜੇ ਘਰ ਬਾਹਰ ਉਹ ਚੀਜ਼ਾਂ ਨਾਲ ਬਣਿਆ ਤਾਂ ਸੀਲ ਹੋਵੇ
ਜੀ,
ਅਦਾਲਤੀ ਪ੍ਰਕਿਰਿਆ ਤਹਿਤ ਕਾਰਵਾਈ ਹੋਵੇ। ਸੋ ਪਰ ਅਜੇ ਤੱਕ ਇਹ ਨਹੀਂ ਦੱਸ ਸਕੇ ਪੁਲਿਸ ਵਾਲੇ, ਹੈ ਨਾ, ਜਾਂ ਮੁੱਖ ਮੰਤਰੀ ਸਾਹਿਬ ਕਿ ਭਾਈ ਇਹਦਾ ਕਨੈਕਸ਼ਨ ਕਿਹਦੇ ਨਾਲ ਸੀ, ਜੇ 17 ਗ੍ਰਾਮ ਕਿਤੋਂ ਲਿਆਈ ਆ
ਜੀ
ਤਾਂ ਕਿਹਨੇ ਦਿੱਤੀ, ਤੇ ਜਿਹਨੇ ਇਹਨੂੰ 17 ਗ੍ਰਾਮ ਦਿੱਤੀ ਉਹ ਕਿੰਨਿਆਂ ਨੂੰ 17 ਗ੍ਰਾਮ ਦਿੰਦਾ ਹੋਣਾ, ਹੈ ਨਾ, ਉਹ ਕੌਣ ਹੈ, ਤੇ ਉਹਨੂੰ ਅੱਗੇ ਪੁੜੀਆਂ 'ਚ ਪਾ ਕੇ ਵੰਡਣ ਦੇ ਲਈ ਥੈਲੇ 'ਚ ਪਾ ਕੇ ਕੌਣ ਦਿੰਦਾ ਹੋਣਾ, ਤੇ ਥੈਲੇ ਕਿੱਥੋਂ ਆਉਂਦੇ ਨੇ, ਕਨੈਕਸ਼ਨ ਜਦੋਂ ਫੜੋਗੇ ਜਨਾਬ ਤਾਂ ਮੰਨਾਂਗੇ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ, ਨਹੀਂ ਤਾਂ ਟਕਮਾਉਂ। ਜੇ ਅੱਜ ਪੰਜਾਬ ਦੇ ਇੱਕ ਪਿੰਡ ਦੇ ਵਿੱਚ 3-3 ਨੀਂਹ ਪੱਥਰ ਰੱਖਿਆ, ਇੱਕੋ ਸਕੂਲ ਦੇ ਵਿੱਚ ਇੱਕੋ ਕੰਧ ਤੇ, ਸੋ ਨਹੀਂ ਤਾਂ ਫਿਰ ਇਹੋ ਜਿਹੇ ਡਰਾਮੇ ਸਾਹਮਣੇ ਆਉਣਗੇ
ਜੀ। ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।